ਜੈਤ ਸ੍ਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ 708 ਅੰਗ ਦੇ ਉੱਤੇ 11ਵਾਂ ਪਾਵਨ ਸਲੋਕ ਜੈਤ ਸ੍ਰੀ ਦੀ ਵਾਰ ਬਖਸ਼ਿਸ਼ ਕਰ ਰਹੇ ਹਨ। ਤੋ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ। ਸਲੋਕ ਇਹ ਅੱਖਰ ਨੰਨਾ ਚੱਚਾ ਨੱਚ ਕੱਸ ਕੇ ਨਹੀਂ ਕਹਿਣਾ ਹੈ, ਨੱਚ ਹੁੰਦਾ ਨੱਚਣਾ, ਅਤੇ ਜੇ ਪੋਲਾ ਬੋਲੀਏ ਨਾਚ ਨਾਚ ਹੁੰਦਾ ਨਹੀਂ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਮਹਾਰਾਜ ਸਲੋਕ, ਨਾਚ ਰਾਜ ਸੁਖ ਮਿਸ਼ਟੰ, ਨਾਚ ਭੋਗ ਰਸ ਮਿਸ਼ਟੰ, ਨਾਚ ਮਿਸ਼ਟੰ ਸੁਖ ਮਾਇਆ ਚ, ਤੋਂ ਭਾਵ ਇਹ ਵੀ ਹੁੰਦਾ ਨੰਨਾ ਅਤੇ ਚੱਚਾ। ਨ ਚ ਹੁੰਦਾ ਪੁਨਾ ਰਾਜ ਸੁਖ ਜਿਹੜਾ ਮਿਸ਼ਟੰ ਮਿੱਠਾ ਨਹੀਂ ਹੈ, ਅਸਲ ਅਰਥ ਨਾਚ ਦਾ ਭਾਵ ਨਹੀਂ ਹੀ ਬਣਨਾ, ਭੋਗਾਂ ਦਾ ਜਿਹੜਾ ਸਵਾਦ ਹੈ ਉਹ ਵੀ ਮਿੱਠਾ ਨਹੀਂ ਹੈ। ਨੱਚ ਰਾਜ ਸੁਖ ਮਿਸ਼ਟੰ, ਨੱਚ ਭੋਗ ਰਸ ਮਿਸ਼ਟੰ, ਮਿਸ਼ਟੰ ਹੁੰਦਾ ਮਿੱਠਾ, ਨੱਚ ਮਿਸ਼ਟੰ ਸੁਖ ਮਾਇਆ। ਇਹ ਜਿਹੜਾ ਮਹਾਰਾਜ ਫਰਮਾਉਂਦੇ ਨੇ ਮਾਇਆ ਦਾ ਸੁੱਖ ਵੀ ਮਿੱਠਾ ਨਹੀਂ ਹੈ, ਕਿਉਂਕਿ ਦੇਖਣ ਨੂੰ ਇਹ ਮਿੱਠਾ ਲੱਗਦਾ ਉੱਦਾਂ ਕੌੜਾ। ਫਿਰ ਬੇਨਤੀ ਕੀਤੀ ਮਹਾਰਾਜ, ਫਿਰ ਮਿੱਠਾ ਕੀ ਹੈ? ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਸੰਗਤ ਨੂੰ ਫਰਮਾਉਂਦੇ ਹਨ, ਮਿੱਠਾ ਪਦਾਰਥ ਦੇਖੋ ਕੀ ਹੈ, ਜਿਹੜਾ ਅਸਲ ਮਿੱਠਾ, ਕਿਉਂਕਿ ਸੰਸਾਰੀ ਜਿਹੜਾ ਮਿੱਠਾ ਹੈ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਵਾਦ, ਖਾਂਦੇ ਤਾਂ ਆਪਾਂ ਕਿਸੇ ਚੀਜ਼ ਨੂੰ ਮਿੱਠਾ ਕਰਕੇ ਹੀ ਹਾਂ, ਪਰ ਉਹਦਾ ਰਿਜ਼ਲਟ ਬੜਾ ਮਾੜਾ ਆਉਂਦਾ। ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ। ਮਹਾਰਾਜ ਕਥਨ ਕਰਦੇ ਨੇ ਕਿ ਜਿਹੜਾ ਹਰੀ ਅਕਾਲ ਪੁਰਖ ਦੇ ਸੰਤਾਂ ਦਾ ਸੰਗ ਹੈ ਨਾ, ਅਸਲ ਤਾਂ ਉਹੀ ਮਿੱਠਾ ਹੁੰਦਾ, ਅਤੇ ਦਾਸਾਂ ਨੂੰ ਹਰੀ ਪ੍ਰਭੂ ਪਰਮੇਸ਼ਵਰ ਦਾ ਜਿਹੜਾ ਦਰਸ਼ਨ ਹੀ ਮਿੱਠਾ ਲੱਗਦਾ। ਇਸ ਤਰ੍ਹਾਂ ਮਿਸ਼ਟੰ ਸਾਧ ਸੰਗ ਹਰ, ਇੱਥੇ ਵਿਸ਼ਰਾਮ ਆ ਜਾਣਾ, ਨਾਨਕ ਦਾਸ ਅਤੇ ਛੋਟਾ ਵਿਸ਼ਰਾਮ, ਅਤੇ ਮਿਸ਼ਟੰ ਪ੍ਰਭ ਦਰਸ਼ਨੰ। ਲੱਗੜਾ ਸੋ ਨੇਹ ਮਨ ਮਝਾਹੂ ਰੱਤਿਆ, ਟਿੱਪੀ ਲੱਗੀ ਕਰਕੇ ਮਨ ਕੱਸ ਕੇ ਬੋਲਣਾ, ਝੱਜੇ ਕਰਕੇ ਮਝਾਹੂ ਰੱਤਿਆ। ਉਹ ਵਾਹਿਗੁਰੂ ਦਾ ਇਹੋ ਜਿਹਾ ਨੇਹੋ ਜਿਹੜਾ ਪ੍ਰੇਮ ਲੱਗੜਾ ਲੱਗਿਆ ਹੈ, ਸੋ ਜੋ ਮਨ ਦੇ ਮਝਾਹੂ ਦੇ ਵਿੱਚ ਹੀ ਤਦਾਕਾਰ ਹੋ ਗਿਆ, ਮਨ ਦੇ ਅੰਦਰ ਹੀ ਰੰਗਿਆ ਗਿਆ, ਐਸਾ ਪ੍ਰੇਮ ਵਾਹਿਗੁਰੂ ਨਾਲ ਜਾਗਿਆ ਹੁਣ ਮਨ ਦੇ ਅੰਦਰ, ਮਨ ਵਿੱਚ ਇੱਕ ਵਾਹਿਗੁਰੂ ਮਿੱਠਾ ਲੱਗਦਾ। ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ। ਮਹਾਰਾਜ ਕਥਨ ਕਰਦੇ ਨੇ ਜੋ ਮਿੱਠੜਾ ਭਾਵ ਪਿਆਰਾ ਹੈ, ਧਣੀ ਜੋ ਮਾਲਕ ਵਾਹਿਗੁਰੂ ਹੈ, ਉਹਦੇ ਸਾਰੇ ਨਾਮ ਰੂਪੀ ਜਿਹੜੇ ਥੋਕ ਨੇ ਭਾਵ ਪਦਾਰਥ ਨੇ, ਉਹ ਪਦਾਰਥ ਵਿੱਚ ਮੇਰਾ ਮਨ ਵਿਦੜੋ ਵਿਧਿਆ ਗਿਆ, ਬਿੰਨਿਆ ਗਿਆ, ਰਚ ਮਿਚ ਗਿਆ ਹੈ, ਜਿਵੇਂ ਕੋਈ ਚੀਜ਼ ਬਿੰਨੀ ਜਾਂਦੀ ਵਿੱਚ ਤਦਾਕਾਰ ਹੋ ਗਿਆ ਕਹਿ ਲੈਂਦੇ ਆਪਾਂ। ਪੌੜੀ ਹਰ ਬਿਨ ਕਛੂ ਨਾ ਲੱਗ ਗਈ ਭਗਤਨ ਕਉ ਮੀਠਾ। ਕਹਿੰਦੇ ਭਗਤਾਂ ਨੂੰ ਹਰੀ ਨਾਮ ਤੋਂ ਬਿਨਾਂ ਹੋਰ ਕੋਈ ਪਦਾਰਥ ਮਿੱਠਾ ਨਹੀਂ ਲੱਗਦਾ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਗੱਲ ਸੁਣਾਈ ਸੀ ਨਾ, ਬਈ ਉਹਨਾਂ ਨੂੰ ਅੰਗੂਰ ਦਿੱਤੇ ਲੈ ਲਓ, ਉਹ ਪਿਆਜ਼ ਦੀ ਗੰਢੇਲ ਜੀ ਨੂੰ ਮੂੰਹ 'ਚ ਪਾ ਕੇ ਕਹਿੰਦੇ ਆਹ ਦੇਖ ਅੰਗੂਰ ਹੀ ਹੈ ਇਹ। ਇਸ ਕਰ ਪ੍ਰਕਾਰ ਸੰਸਾਰ ਦੇ ਲੋਕ ਵਿਸ਼ਿਆਂ ਨੂੰ ਮਿੱਠਾ ਸਮਝਦੇ ਨੇ, ਮਾਇਆਵੀ ਪਦਾਰਥਾਂ ਨੂੰ। ਸੋ ਕਈ ਕਹਿੰਦੇ ਪੁੱਤਰ ਜਿਹੜੇ ਹੁੰਦੇ ਨੇ ਮਿੱਠਾ ਮੇਵਾ ਹੁੰਦਾ, ਅਤੇ ਜਦੋਂ ਤੰਗ ਕਰਦੇ ਫਿਰ ਮਾਝੇ 'ਚ ਮਾਈਆਂ ਕਹਿਣਗੀਆਂ ਇਹ ਮਿੱਠੇ ਕੀੜੇ ਆ ਚਿੰਬੜੇ ਹੋਏ। ਕੋਈ ਕਹਿੰਦਾ ਇਹ ਬੜਾ ਸਵਰਗ ਆ, ਫਿਰ ਕਹਿਣਗੇ ਜਦੋਂ ਨਹੀਂ ਕਰਜੇ ਕੁਰਜੇ ਚੜ੍ਹ ਜਾਂਦੇ ਕਹਿੰਦੇ ਮਿੱਠੀ ਜੇਲ੍ਹ 'ਚ ਫਸ ਗਏ ਆ, ਇਹ ਮਿੱਠਾ ਖਰਾਬ ਹੀ ਕਰਦਾ। ਮਹਾਰਾਜ ਕਹਿੰਦੇ ਨਾਮ ਦਾ ਮਿੱਠਾ ਹੀ ਸਭ ਤੋਂ ਸ਼੍ਰੋਮਣੀ ਆ। ਆਨ ਸਵਾਦ ਸਭ ਫੀਕਿਆ ਕਰ ਨਿਰਨਾ ਡੀਠਾ। ਭਗਤਾਂ ਨੇ ਨਿਰਣਾ ਕਰਕੇ ਵੇਖ ਲਿਆ ਕਿ ਹੋਰ ਸਾਰੇ ਸਵਾਦ ਭਾਈ ਫਿੱਕੇ ਹੀ ਫਿੱਕੇ ਨੇ। ਅਗਿਆਨ ਭਰਮ ਦੁੱਖ ਕੱਟਿਆ ਗੁਰ ਭਏ ਬਸੀਠਾ। ਜਿਸ ਵੇਲੇ ਸਤਿਗੁਰੂ ਜੀ ਮਹਾਰਾਜ ਬਸੀਠਾ ਹੁੰਦਾ, ਵਕੀਲ ਬਣੇ, ਵਕੀਲ ਹੋਏ, ਆਪਾਂ ਨੂੰ ਵਕੀਲ ਕਰ ਲਏ ਮਹਾਰਾਜ, ਪ੍ਰਾਪਤ ਹੋ ਗਏ ਪੰਜਾਂ ਪਿਆਰਿਆਂ ਦੇ ਰਾਹੀਂ, ਕਿਰਪਾ ਹੋ ਗਈ ਸਾਡੇ 'ਤੇ, ਨਾਮਦਾਨ ਮਿਲਿਆ, ਰਹਿਤ ਮਿਲੀ, ਮਰਿਆਦਾ ਮਿਲੀ, ਤਾਂ ਅਗਿਆਨ ਅਤੇ ਭਰਮ ਦਾ ਦੁੱਖ ਜਿਹੜਾ ਸੀ ਉਹ ਕੱਟਿਆ ਗਿਆ ਅੰਦਰੋਂ। ਚਰਨ ਕਮਲ ਮਨ ਵੇਧਿਆ ਜਿਉਂ ਰੰਗ ਮਜੀਠਾ। ਭਗਤਾਂ ਦਾ ਮਨ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਇਉਂ ਮਿਲ ਗਿਆ ਜਿਵੇਂ ਮਜੀਠਾ ਰੰਗ ਕੱਪੜੇ ਨਾਲ ਮਿਲ ਜਾਂਦਾ। ਮਜੀਠਾ ਰੰਗ ਹੁੰਦਾ ਜਿਹੜਾ ਲਹਿੰਦਾ ਨਹੀਂ, ਕੱਚਾ, ਜਿਹੜਾ ਕੱਚਾ ਰੰਗ ਹੁੰਦਾ ਉਹ ਡੱਬ ਖੜੱਬਾ ਜਿਹਾ ਹੋ ਜਾਂਦਾ, ਪਹਿਲਾਂ ਧੋ ਪਾਓ ਤਾਂ ਉਹ ਡੱਬ ਖੜੱਬਾ ਹੋ ਜਾਂਦਾ। ਜਿਸ ਵੇਲੇ ਗੁਰਾਂ ਦੇ ਚਰਨ ਕਮਲਾਂ ਨਾਲ ਮਨ ਰਾਜ ਵਿੱਚ ਗਿਆ ਤਾਂ ਮਜੀਠੇ ਰੰਗ ਦੀ ਤਰ੍ਹਾਂ ਫਿਰ ਪੱਕਾ ਆਤਮਕ ਰੰਗ ਚੜ੍ਹ ਗਿਆ। ਠਾਕੁਰ ਗਾਈਆ ਆਤਮ ਰੰਗ ਜੀਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ। ਜਿਸ ਵੇਲੇ ਜੀਵਾਤਮਾ ਪ੍ਰਾਣ ਵੀ ਕਈ ਪ੍ਰਕਾਰ ਦੇ ਹੁੰਦੇ ਨਾ ਸਰੀਰ ਦੇ ਅੰਦਰ, ਪ੍ਰਾਣ ਇਕੱਲੇ ਸਵਾਸਾਂ ਨੂੰ ਨਹੀਂ ਕਿਹਾ। ਇਸ ਪ੍ਰਕਾਰ 10 ਪ੍ਰਕਾਰ ਦੀਆਂ ਤਾਂ ਪਾਉਣਾ ਹੀ ਕੰਮ ਕਰਦੀਆਂ, ਸਰੀਰ 'ਚ 5 ਪ੍ਰਾਣ ਨੇ। ਸੋ ਤਨ ਅਤੇ ਮਨ ਪ੍ਰਭੂ ਦਾ ਮੰਨ ਲਿਆ, ਜੀਵ ਪ੍ਰਾਣ ਤਨ ਅਤੇ ਮਨ ਵਿੱਚ ਪ੍ਰਭੂ ਦਾ ਪ੍ਰੇਮ ਪੈਦਾ ਹੋ ਗਿਆ। ਉਸ ਵੇਲੇ ਝੂਠਿਆਂ ਪਦਾਰਥਾਂ ਦਾ ਜਿਹੜਾ ਸਾਰਾ ਪ੍ਰੇਮ ਸੀ ਉਹ ਬਿਨਸ ਗਿਆ। ਸਲੋਕ ਤਿਆਕਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ। ਪੂਰੀ ਸ਼ੁੱਧ ਸੰਥਿਆ ਕਰਨੀ ਹੋਵੇ ਤਾਂ ਧਿਆਨ ਨਾਲ ਬੋਲੋ ਸਲੋਕ ਤਿਆਕਤ ਜਲੰ। ਸੋ ਜਲੰ 'ਤੇ ਟਿੱਪੀ ਲੱਗੀ ਹੋਈ ਆ। ਪਹਿਲਾਂ ਜਾਪ ਸਾਹਿਬ ਦੇ ਵਿੱਚ ਵੀ ਇਹ ਗਲਤੀਆਂ ਕਰਦੇ ਸੀ ਸਾਰੇ ਜਾਣੇ, ਫਿਰ ਕਹਿੰਦੇ ਸੰਥਿਆ ਤੋਂ ਪਤਾ ਲੱਗਿਆ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਅਥਵਾ ਨਮਸਤੰਗ ਨੂੰ ਨਮਸਤੰਗ ਕਹੀ ਜਾਂ ਨਮਸਤਮ ਕਹੀ ਜਾਂਦੇ। ਪਤਾ ਨਹੀਂ ਵਿਚਾਰਿਆਂ ਨੂੰ, ਭਾਵੇਂ ਕਿੰਨਾ ਹੀ ਪੜ੍ਹ ਲਿਖ ਜੇ ਕੋਈ, ਪਰ ਬਾਣੀ ਦੀ ਸੰਥਿਆ ਅਲੱਗ ਹੀ ਹੈ। ਭਾਵੇਂ ਪੰਜਾਬੀ ਦੀ MA ਕੀਤੀ ਹੋਵੇ ਕਿਸੇ ਨੇ, ਉਹਨੂੰ ਜੇ ਫੜ ਲਈਏ ਅਸੀਂ ਤਾਂ ਉਹ ਵੀ ਬਾਣੀ ਸ਼ੁੱਧ ਨਹੀਂ ਪੜ੍ਹ ਸਕਦਾ। ਨਹਿ ਜੀਵ ਮੀਨੰਗ ਨਹਿ ਤਿਆਗ ਚਾਤ੍ਰਿਕ, ਤੱਤੇ ਸਿਹਾਰੀ ਵੀ ਹੈ, ਇੱਕ ਚਾਤ੍ਰਕ ਵੀ ਲਿਖਿਆ ਹੁੰਦਾ ਸਿਹਾਰੀ ਤੋਂ ਬਿਨਾਂ। ਜੇ ਸਿਹਾਰੀ ਲੱਗੀ ਹੈ ਤਾਂ ਸਿਹਾਰੀ ਬੋਲ ਦਿਓ, ਮੇਘ ਘੱਗਾ ਭਾਰਾ ਕਰਕੇ ਬੋਲੋ। ਜੇ ਮੇਘ ਕਹਾਂਗੇ ਫਿਰ ਗੱਗਾ ਲੱਗ ਜੂ, ਬੱਦਲ ਨਹੀਂ ਬਣਨਾ ਫਿਰ। ਮੇਘ ਮੰਡਲ ਹੈ, ਜਿਵੇਂ ਮੱਛੀ ਪਾਣੀ ਨੂੰ ਤਿਆਕਤ ਹੁੰਦੀ ਤਿਆਗ ਕੇ ਫਿਰ ਜਿਉਂਦੀ ਨਹੀਂ ਮਰ ਜਾਂਦੀ ਆ, ਇਵੇਂ ਚਾਤ੍ਰਕ ਜਿਹੜਾ ਬਬੀਹਾ ਹੁੰਦਾ ਮੇਘ ਮੰਡਲ ਨੂੰ ਤਿਆਗ ਕੇ ਉਹ ਜਿਉਂਦਾ ਨਹੀਂ ਤਿਆਗ ਸਕਦਾ। ਕਹਿੰਦੇ ਉਹਨੂੰ ਬਾਣ ਬੇਧੰਚ ਕੁਰੰਕ ਨਾਦੰ ਆਲ ਬੰਧਨ ਕੁਸੁਮ ਬਾਸਨ ਹੈ। ਜਿਵੇਂ ਕੁਰੰਕ ਹੁੰਦਾ ਹਰਨ, ਉਹ ਕੰਡੇ ਹੇੜੇ ਨਾਦਮ ਹੁੰਦਾ ਸ਼ਬਦ ਨੂੰ ਸੁਣ ਕੇ ਤੀਰਾਂ ਦੇ ਨਾਲ ਬਾਣਾਂ ਦੇ ਨਾਲ ਬੇਧੰਚ ਬਿੰਨਿਆ ਜਾਂਦਾ। ਅਤੇ ਜਿਵੇਂ ਆਲ ਹੁੰਦਾ ਭਮਰਾ ਅਤੇ ਵਾਸਨਾ ਹੁੰਦੀ ਵਾਸ਼ਨਾ ਨੂੰ ਲੈਂਦੇ ਹੋਏ ਕੌਲ ਫੁੱਲ ਦੇ ਵਿੱਚ ਹੀ ਬੰਧਨ ਤੋਂ ਭਾਵ ਵੱਧ ਜਾਂਦੇ ਨੇ। ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਨਾਰੁਚਤੇ। ਇਵੇਂ ਹੀ ਸੰਤਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਰਚੰਤ ਭਾਵ ਹੁੰਦਾ, ਰਚ ਮਿਚ ਗਿਆ। ਮਹਾਰਾਜ ਫਰਮਾਉਂਦੇ ਹਨ ਬਚਨ, ਇਸੇ ਕਰਕੇ ਸੰਤਾਂ ਨੂੰ ਆਨ ਹੁੰਦਾ ਹੋਰ ਕੋਈ ਪਦਾਰਥ ਚੰਗਾ ਨਹੀਂ ਲੱਗਦਾ। ਮੁੱਖ ਡੇ ਖਾਊ ਪਾਲਕ ਛੱਡ ਆਨ ਨਾ ਡੇਊ ਚਿੱਤ। ਜਿਵੇਂ ਜਿਸ ਵੇਲੇ ਵਾਹਿਗੁਰੂ ਆਪਣਾ ਮੁੱਖ ਸੰਤਾਂ ਨੂੰ ਡੇ ਖਾਊ ਵਿਖਾਉਂਦਾ, ਉਸ ਵੇਲੇ ਸੰਤ ਉਸ ਪਰਮੇਸ਼ਰ ਨੂੰ ਇੱਕ ਪਲ ਮਾਤਰ ਵੀ ਛੱਡ ਕੇ ਆਨ ਨਾ ਡੇਊ ਚਿੱਤ, ਅਤੇ ਇਸ ਪ੍ਰਕਾਰ ਆਪਣਾ ਚਿੱਤ ਹੋਰ ਥਾਂ ਨਹੀਂ ਦਿੰਦੇ। ਮੁੱਖ ਡੇ ਖਾਊ ਪਲਕ ਛੱਡ ਆਨ ਨਾ ਡੇਊ ਚਿੱਤ, ਪਲਕ ਮਾਤਰ ਵੀ ਉਹ ਛੱਡਦੇ ਨਹੀਂ ਹਨ, ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਪਰ ਇਹ ਜਿਹੜਾ ਮੁੱਖ ਵਿਸ਼ਰਾਮ ਹੈ ਉਹ ਪਲਕ 'ਤੇ ਹੀ ਆਉਣਾ, ਤੋ ਛੱਡ ਦੇ ਉੱਤੇ ਜਿਹੜਾ ਹੈ ਛੋਟਾ ਵਿਸ਼ਰਾਮ ਹੈ, ਮੁੱਖ ਵਿਸ਼ਰਾਮ ਆਉਣਾ। ਕਿਉਂਕਿ ਇਹ ਬੇਨਤੀ ਆ ਵੀ ਚਾਲ ਦਾ ਵਿਸ਼ਰਾਮ ਅਲੱਗ ਹੁੰਦਾ ਅਤੇ ਅਰਥਾਂ ਵੇਲੇ ਥੋੜ੍ਹਾ ਜਿਹਾ ਫਿਰ ਉਹ ਬਦਲਾਓ ਹੋ ਜਾਂਦਾ, ਅਰਥਾਂ ਵਿੱਚ ਸਹੀ ਵਿਸ਼ਰਾਮ ਮੂਹਰੇ ਆ ਜਾਂਦੇ। ਹੁਣ ਪਾਠ ਕਰਦੇ ਹੋਏ ਆਪਾਂ ਚਾਲ ਦਾ ਵਿਸ਼ਰਾਮ ਲਾਉਂਦੇ ਹਾਂ, ਜੇ ਅਰਥਾਂ ਦਾ ਲਾਈਏ ਉੱਥੇ ਉਹ ਚੰਗਾ ਜਿਹਾ ਨਹੀਂ ਲੱਗਦਾ। ਇਸ ਕਰਕੇ ਜਿਹੜੇ ਚਾਲ ਦੇ ਜਿਵੇਂ ਚੱਲਦੇ ਹੁੰਦੇ ਉਹ ਕਾਵਿ ਰਚਨਾ ਵਿੱਚ ਗਾਉਂਦੇ ਹਾਂ, ਫਿਰ ਉਹ ਵਿਸ਼ਰਾਮ ਸੋਹਣੇ ਲੱਗਦੇ ਨੇ। ਸੋ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ, ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾਂ ਮਿੱਤ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਜੋ ਧਣੀ ਤੋਂ ਭਾਵ ਦੱਸਿਆ ਨਾ, ਮਾਲਕ ਦਾ ਨਾਮ ਹੈ ਧਣੀ, ਜਿੱਥੇ ਧਣੀ ਆ ਗਿਆ ਧਣੀ ਆ ਗਿਆ। ਮਾਲਕ ਵਾਹਿਗੁਰੂ ਦੇ ਸੰਗਮ ਹੁੰਦਾ ਸੰਬੰਧ ਨਾਲ ਹੀ ਸੰਤਾਂ ਨੇ ਆਪਣਾ ਜੀਵਨ ਬਣਾ ਲਿਆ। ਸਤਿਗੁਰੂ ਮਹਾਰਾਜ ਕਥਨ ਕਰਦੇ, ਇਸ ਕਰਕੇ ਹਰੀ ਪਰਮਾਤਮਾ ਜੋ ਹੈ ਨਾ ਉਹ ਸੰਤਾਂ ਦਾ ਮਿੱਤਰ ਹੈ, ਅਕਾਲ ਪੁਰਖ ਦੀ ਕਿਰਪਾ ਦਾ ਸਦਕਾ, ਕਿਉਂਕਿ ਆਪਣਾ ਤਾਂ ਹੋਰ ਕੋਈ ਮਿੱਤਰ ਹੈ ਵੀ ਨਹੀਂ। ਤਾਂਹੀਓ ਮਹਾਰਾਜ ਨੇ ਕਿਹਾ ਨਾ, ਮਿੱਤਰ ਪਿਆਰੇ ਨੂੰ ਆਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਤੁਧ ਬਿਨ ਰੋਗ ਰਜਾਈਆਂ ਦਾ, ਉੱਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਮਿੱਤਰ ਪਿਆਰੇ ਨੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਮੇਰਾ ਮਿੱਤਰ ਪਿਆਰਾ ਕੌਣ ਹੈ? ਵਾਹਿਗੁਰੂ। ਮੇਰੇ ਮਿੱਤਰ ਕੌਣ ਨੇ? ਸਿੰਘ ਖਾਲਸਾ ਮੇਰਾ, ਹੋਰ ਮੇਰਾ ਮਿੱਤਰ ਕਿਹੜਾ ਹੋਣਾ? ਤੋ ਅੱਜ ਯਾਦ ਆ ਗਿਆ ਬਈ ਬਸੰਤ ਪੰਚਮੀ ਹੈ, ਅੱਜ ਪਟਿਆਲੇ ਬਹੁਤ ਭਾਰੀ ਮੇਲਾ ਹੈ ਬਸੰਤ ਪੰਚਮੀ ਦਾ। ਨੌਵੇਂ ਪਾਤਸ਼ਾਹ ਦਾ ਬਚਨ ਹੈ ਬਸੰਤ ਪੰਚਮੀ 'ਤੇ ਇਕੱਠ ਕਰੋ, ਪੰਚਮੀ 'ਤੇ ਇਸ਼ਨਾਨ ਕਰੋ, ਬਸੰਤ ਪੰਚਮੀ ਫਿਰ ਸਰਬੱਤ ਸੰਗਤਾਂ 'ਚ ਪਟਿਆਲੇ ਇਕੱਠੀਆਂ ਹੋ ਰਹੀਆਂ, ਹੋਰ ਥਾਵਾਂ 'ਤੇ ਬਸੰਤ ਪੰਚਮੀ ਲੋਕ ਕੋਈ ਪਤੰਗਾਂ ਚੜ੍ਹਾ ਕੇ ਮਨਾਉਂਦਾ। ਪਰ ਮਹਾਰਾਜ ਕਹਿੰਦੇ ਨੇ ਬਸੰਤ ਕਿਵੇਂ ਹੁੰਦੀ ਹੈ? ਨਾਮ ਜਪਣ ਨਾਲ। ਇਸ ਕਰਕੇ ਸੋ ਬਸੰਤ ਪੰਚਮੀ ਦੇ ਨਾਲ ਨਾਲ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਬਰਸੀ ਹੈ। ਇਸ ਤਰ੍ਹਾਂ 1883 ਦੇ ਵਿੱਚ ਮਹਾਂਪੁਰਖਾਂ ਨੇ ਜਨਮ ਲਿਆ ਸੀ। ਬਾਬਾ ਖਜਾਨ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਮਹਿਤਾਬ ਕੌਰ ਜੀ ਭਾਗਾਂ ਵਾਲੇ, ਬਹੁਤ ਦੋਨਾਂ ਦੀ ਇੰਨੀ ਤਪੱਸਿਆ ਸੀ, ਇੰਨੀ ਭਗਤੀ ਸੀ। ਧੰਨ ਹੈ ਮਾਤਾ ਮਹਿਤਾਬ ਕੌਰ, ਇੱਕ ਲੱਤ ਦੇ ਭਾਰ ਖੜ ਕੇ ਹੋਣ ਤੋਂ ਪਹਿਲਾਂ 40 ਦਿਨ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ। ਬਾਬਾ ਖਜਾਨ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਸੀ। ਅੱਜ ਕੱਲ੍ਹ ਤਾਂ ਲੋਕ ਉਈ ਕਹਿ ਦਿੰਦੇ ਆ ਮੈਨੂੰ ਕੰਠ ਹੈ, ਉਹ ਤਾਂ ਅਖੰਡ ਪਾਠ ਜਾਂ ਸਹਿਜ ਪਾਠ 'ਚ ਪਾਠੀ ਨੂੰ ਕੋਲ ਬਿਠਾ ਕੇ ਆਪ ਬੋਲ ਕੇ ਕਰਦੇ ਸੀ। 101 ਜਪਜੀ ਸਾਹਿਬ ਰੋਜ਼ ਕਰਦੇ ਸੀ। ਬੜੇ ਸੱਚੇ ਸੁੱਚੇ ਨਿਤਨੇਮੀ ਪ੍ਰੇਮੀ ਗੁਰਸਿੱਖ ਜੀਵਨ ਦੇ ਧਨੀ ਔਰ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਫਿਰ ਉਹਨਾਂ ਤੋਂ ਵਿੱਦਿਆ ਪ੍ਰਾਪਤ ਕੀਤੀ। ਆ ਕੇ 1921 ਦੇ ਵਿੱਚ ਮਹਾਂਪੁਰਖ ਆਏ, ਬਖਸ਼ਿਸ਼ਾਂ ਹੋਈਆਂ। ਅਤੇ ਇਸ ਤਰ੍ਹਾਂ ਧੰਨ ਧੰਨ ਬਾਬਾ ਸੁੰਦਰ ਸਿੰਘ ਜੀ ਖਾਲਸਾ। 28 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ ਸਾਧ ਸੰਗਤ ਉਹਨਾਂ ਨੇ, 28 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ, ਬਹੁਤ ਔਖੀਆਂ। ਦੇਖ ਲਓ ਇੱਕ ਕਥਾ ਆਪਣੇ ਤੋਂ ਬਹੁਤ ਔਖੀ ਹੁੰਦੀ ਹੈ, ਪਰ ਧੰਨ ਹੈ ਮਹਾਂਪੁਰਖ। ਧੰਨ ਧੰਨ ਭਾਈ ਮਹਾਂ ਸਿੰਘ ਜੀ ਜਦੋਂ ਸ਼ਹੀਦੀ ਪਾਈ ਹੈ, ਤਮੰਨਾ ਰਹਿ ਗਈ ਸੀ ਮਨ 'ਚ ਕਿ ਪ੍ਰਚਾਰ ਸਿੱਖੀ ਦਾ ਕਰਨਾ। ਫਿਰ ਮਹਾਰਾਜ ਨੇ ਕਿਹਾ ਕੋਈ ਨਹੀਂ, ਫਿਰ ਆ ਜਿਓ। ਫਿਰ ਆ ਗਏ ਬਾਬਾ ਸੁੰਦਰ ਸਿੰਘ ਜੀ ਖਾਲਸਾ ਰੂਪ 'ਚ ਹੋ ਕੇ। ਇਹ ਤਾਂ ਰੂਹਾਨੀ ਗੱਲਾਂ ਨੇ, ਆਮ ਬੰਦਿਆਂ ਨੂੰ ਦੱਸੀਏ ਤਾਂ ਉਹਨਾਂ ਨੂੰ ਤਾਂ ਹੋਰ ਹੀ ਸ਼ੰਕਾ ਖੜੀਆਂ ਹੋ ਜਾਂਦੀਆਂ। ਫਿਰ ਜਿਹੜੇ ਮੁਕਤਸਰ ਸਾਹਿਬ ਦੀ ਸਾਰੀ ਸੇਵਾ ਪਰਿਕਰਮਾ ਕੱਚੀ ਹੁੰਦੀ ਸੀ, ਲੋਕ ਕੱਪੜੇ ਧੋਂਦੇ ਹੁੰਦੇ ਸੀ ਸਰੋਵਰ 'ਤੇ, ਫਿਰ ਉੱਥੇ ਡੰਗਰਾਂ ਨੂੰ ਪਾਣੀ ਪਿਆਉਣਾ, ਉੱਥੇ ਡੰਗਰਾਂ ਨੇ ਪਿਸ਼ਾਬ ਗੁਹਾ ਕਰੀ ਜਾਣਾ, ਇਹ ਬੜੀ ਪੁਰਾਣੀ ਗੱਲ ਹੈ। 1800 ਦੇਖ ਲਓ 83 'ਚ ਮਹਾਂਪੁਰਖਾਂ ਨੇ ਜਨਮ ਲਿਆ, ਤਾਂ ਸਮਝ ਲਓ ਵੀ ਛੋਟੀ ਉਮਰ ਵਿੱਚ ਹੀ ਦਸਤਾਰ ਆਪ ਜੀ ਨੂੰ ਪ੍ਰਾਪਤ ਹੋ ਗਈ ਸੀ। ਮਹਾਂਪੁਰਖਾਂ ਨੂੰ ਬਹੁਤ ਅਭਿਆਸ, ਜਪਜੀ ਸਾਹਿਬ ਦੇ ਪਾਠ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣੇ, ਉਹਨਾਂ ਦਾ ਜੀਵਨ ਮਿਲ ਜਾਂਦਾ। ਬੋਪਾ ਰਾਜ ਨਗਰ ਵਿਖੇ ਉਹਨਾਂ ਦਾ ਜੀਵਨ ਪੜ੍ਹਨਾ ਚਾਹੀਦਾ, ਬਹੁਤ ਹੀ ਵਧੀਆ ਜੀਵਨ ਆ ਉਹਨਾਂ ਦਾ। ਜੇ ਕਿਸੇ ਪ੍ਰੇਮੀ ਕੋਲ ਪੁਸਤਕ ਕੋਈ ਲੈ ਕੇ ਆਪਾਂ ਥੋੜ੍ਹਾ ਬਹੁਤ ਭਰ ਵੀ ਦੇਵਾਂਗੇ, ਸੁਣਾ ਵੀ ਦੇਵਾਂਗੇ। ਸੋ ਇਸ ਤਰ੍ਹਾਂ ਜੇ ਕਿਸੇ ਕੋਲ ਪਈ ਆ ਉਹ ਭੇਜ ਦਿਓ, ਐਡਰੈਸ ਦੇ ਦਿਆਂਗੇ। ਉਹਨਾਂ ਦਾ ਜੀਵਨ ਬਹੁਤ ਵਧੀਆ, ਉਹਨਾਂ ਦੇ ਜੀਵਨ ਬਾਰੇ ਅੱਜ ਵਿਚਾਰ ਆਪਾਂ ਕਰ ਰਹੇ ਸੀ ਵੀ। ਧੰਨ ਹੈ ਮਹਾਂਪੁਰਖ, 28 ਕਥਾ ਕੀਤੀਆਂ, ਹਜ਼ਾਰਾਂ ਕਥਾ ਵਾਚਕ, ਹਜ਼ਾਰਾਂ ਪਾਠੀ ਬਣਾਏ ਨੇ ਉਹਨਾਂ ਨੇ। ਬੰਦਗੀ ਦੇ ਪੁੰਜ, ਜਤ ਸਤ ਦੇ ਧਨੀ, ਕਹਿੰਦੇ ਜਦੋਂ ਕਦੇ ਥੱਕ ਜਾਣਾ ਮਾੜਾ ਮੋਟਾ, ਮਹਾਂਪੁਰਖ ਦੱਸਿਆ ਕਰਦੇ ਸੀ ਵੀ ਜਦੋਂ ਘੁੱਟਣਾ ਤਾਂ ਲੱਤਾਂ ਲੋਹੇ ਵਰਗੀਆਂ, ਕਹਿੰਦੇ ਇੰਨੇ ਮਜ਼ਬੂਤ ਸਰੀਰ ਵਾਲੇ ਸੀਗੇ, ਤੁਰਦੇ ਸੀ ਬਹੁਤ ਤੇਜ਼, 25 ਸਿੰਘ ਨਾਲ ਰੱਖਦੇ ਸੀ ਬਸ, ਜ਼ਿਆਦਾ ਨਹੀਂ। ਕਹਿੰਦੇ ਸੀ ਸੰਥਿਆ ਬਾਹਰੋਂ ਕਰਿਆ ਉਹ ਕਿਸੇ ਵਿਦਿਆਰਥੀ ਤੋਂ, ਅਤੇ ਕਥਾ ਫਿਰ ਆ ਕੇ ਸਿੱਖਣੀ। ਨਾਲ ਸ਼ਰਤ ਇਹ ਆ, 25 ਜਪਜੀ ਸਾਹਿਬ ਰੋਜ਼ ਕਰਨੇ ਪੈਣੇ ਸਿੰਘਾਂ, ਅਤੇ ਮੇਰੇ ਨਾਲ ਰਹਿਣਾ, 5 ਗ੍ਰੰਥੀ ਤੈਨੂੰ ਕੰਠ ਕਰਨੀ ਪਊ, ਅਤੇ ਤੁਰ ਕੇ ਜਾਣਾ ਜਿੱਧਰ ਜਾਣਾ, ਸਿਰ 'ਤੇ ਟਰੰਕ ਪੋਥੀਆਂ ਵਾਲੇ, ਅਤੇ ਉਹ ਥੈਲਾ ਕੱਪੜਿਆਂ ਵਾਲਾ ਮੋਢੇ 'ਤੇ ਟੰਗ ਲੈਣਾ, ਰੇਹਲ ਇੱਕ ਪਾਸੇ ਟੰਗ ਲੈਣੀ। ਇਸ ਪ੍ਰਕਾਰ ਇੱਕ ਚੀਜ਼ ਸੀ ਵੀ ਜਿੱਥੋਂ ਲੰਘ ਜਾਂਦੇ ਸੀ ਇਹ ਦੇਖ ਲਓ ਵੀ ਉੱਥੇ ਫਿਰ ਨਾ ਪ੍ਰਚਾਰ ਦੀ ਲੋੜ ਨਹੀਂ ਸੀ ਪੈਂਦੀ। ਜਿਹੜੇ ਪਿੰਡ 'ਚੋਂ ਲੰਘ ਗਏ ਲੋਕ ਗਲੀਆਂ 'ਚ ਖੜ ਕੇ ਦੁਨੀਆਂ ਦੇਖਦੀ ਸੀ, ਉਹ ਜਾਂਦੇ ਸੰਤ ਭਿੰਡਰਾਂ ਵਾਲੇ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ। ਲੋਕ ਦੇਖ ਕੇ ਹੀ ਕਹਿ ਦਿੰਦੇ ਸੀ ਮੈਂ ਵੀ ਅਮਰ ਛਕਣਾ, ਮੈਂ ਵੀ ਨਾਮ ਜਪਣਾ, ਇੰਨਾ ਜੀਵਨ ਦਾ ਪ੍ਰਭਾਵ ਸੀ। 25 ਸਿੰਘ ਵੀ ਉਹਨਾਂ ਨਾਲ ਬਹੁਤ ਚੜ੍ਹਦੀ ਕਲਾ ਵਾਲੇ ਹੁੰਦੇ ਸੀ। ਅੱਜ ਉਹਨਾਂ ਮਹਾਂਪੁਰਖਾਂ ਦੀ ਜਿਹੜੀ ਜਪਜੀ ਸਾਹਿਬ ਦੀ ਤੁਸੀਂ ਕਥਾ ਸੁਣ ਰਹੇ ਹੋ, ਸਾਧ ਸੰਗਤ ਪਹਿਲੀਆਂ ਸੀੜੀਆਂ 'ਚ ਅੰਮ੍ਰਿਤ ਬਾਣੀ ਵਿੱਚ ਇਹ ਸੰਤ ਸੁੰਦਰ ਸਿੰਘ ਜੀ ਖਾਲਸਾ ਦੀ ਵੀ ਕਥਾ ਕੀਤੀ ਹੋਈ ਆ। ਇਹ ਅਨੁਭਵੀ ਬਚਨ ਨੇ, ਬ੍ਰਹਮ ਗਿਆਨ ਦੁਆਰਾ ਉਹਨਾਂ ਨੇ ਕਥਾ ਕੀਤੀ ਸੀ, ਇੰਨੀ ਡੂੰਘੀ ਕਥਾ। ਜਿਹੜੇ ਅਨੁਭਵੀ ਬਚਨ ਨੇ ਜਾਂ ਦੋ ਦੋ, ਅੱਠ ਅੱਠ, ਦਸ ਦਸ ਅਰਥ, ਅੱਖਾਂ ਬਾਝੋਂ ਵੇਖਣਾ ਵਿੜ ਕੰਨਾਂ ਸੁਣਨਾ ਦੇ 28 ਅਰਥ ਉਹਨਾਂ ਨੇ ਕੀਤੇ ਸੀ, ਅੰਤਰੀ ਭਾਵ ਸਾਰੇ ਉਹਨਾਂ ਨੇ ਪ੍ਰਗਟ ਕੀਤੇ ਸੀ ਦੁਨੀਆਂ 'ਚ, ਕਿਉਂਕਿ ਵਿਦਵਾਨ ਬਹੁਤਾ ਜ਼ਿਆਦਾ ਸੀਗੇ। ਮਹਾਂਪੁਰਖ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਕੋਲ ਪਹੁੰਚਣ ਤੋਂ ਪਹਿਲਾਂ ਕਿੰਨਿਆਂ ਵਿਦਵਾਨਾਂ ਦੀ ਸੰਗਤ ਕਰਕੇ ਉਹਨਾਂ ਨੇ ਕਿੰਨੇ ਗ੍ਰੰਥ ਪਹਿਲਾਂ ਹੀ ਪੜ੍ਹ ਲਏ ਸੀ ਸਾਰੇ, ਬਹੁਤ ਵਿਦਵਾਨ ਸੀਗੇ। ਇਸ ਕਰਕੇ ਬ੍ਰਹਮ ਗਿਆਨੀ ਸਾਹਿਬ ਜੀਵਨ ਨਹੀਂ ਮਰਦਾ, ਉਹਦਾ ਆਪਣੇ ਕੋਲ ਹੀ ਹੁੰਦੇ ਨੇ, ਸਿਰ 'ਤੇ ਹੱਥ ਰੱਖਦੇ ਆਪਣੇ, ਤਾਂ ਉਹਨਾਂ ਦੀ ਖੁਸ਼ੀ ਹੁੰਦੀ ਹੈ ਜੇ ਕਥਾ ਕਰੀਏ, ਕੀਰਤਨ ਕਰੀਏ। ਇੱਕ ਹੋਰ ਵੱਡੀ ਗੱਲ ਹੈ, ਮਹਾਂਪੁਰਖ ਕੀਰਤਨ ਵੀ ਕਰਿਆ ਕਰਦੇ, ਉਹਨਾਂ ਦੇ ਜੀਵਨ 'ਚ ਆ ਵੀ ਉਹ ਕੀਰਤਨ ਵੀ ਸਿੱਖਿਆ ਕਰਦੇ, ਕੀਰਤਨ ਖੜ੍ਹੇ ਵਾਜਾ ਲੈ ਕੇ ਮੇਜ਼ 'ਤੇ ਰੱਖ ਕੇ ਖੜ੍ਹੇ ਹੋ ਕੇ ਕਰਿਆ ਕਰਦੇ ਸੀ ਸਤਸੰਗ। ਫਿਰ ਉਹ ਕਿਉਂਕਿ ਸੰਗਤ ਬਹੁਤ ਜ਼ਿਆਦਾ ਇਕੱਠੀ ਹੁੰਦੀ, ਫਿਰ ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋਇੜਾ ਮੇਰਾ ਸਾਜਣੜਾ, ਸ਼ਬਦ ਪੜ੍ਹਦੇ ਹੁੰਦੇ। ਜਦ ਇੱਕ ਵਾਰ ਸੱਚਮੁੱਚੀ ਦਸਵੇਂ ਪਾਤਸ਼ਾਹ ਫਿਰ ਮੋਢੇ 'ਤੇ ਹੱਥ ਰੱਖ ਕੇ ਖੜ੍ਹ ਗਏ ਸੀ ਕੋਲੇ ਆ, ਫਿਰ ਕਿਸੇ ਸਿੰਘ ਨੂੰ ਦਿਖਣ ਲੱਗ ਗਏ, ਉਹਨੇ ਰੌਲਾ ਪਾ ਤਾ ਬਾਅਦ 'ਚ, ਉਹਨੂੰ ਕਮਰੇ 'ਚ ਬੰਦ ਕਰਵਾ ਤਾ। ਬਾਅਦ 'ਚ ਕਹਿੰਦੇ ਹੋਏ ਤੈਨੂੰ ਜੇ ਤੈਨੂੰ ਨੀਂਦੇ ਆ, ਤੈਨੂੰ ਇਕੱਲੇ ਨੀਂਦੇ, ਸਾਨੂੰ ਨਹੀਂ ਪਤਾ ਸਾਡੇ ਮੁੜ 'ਤੇ ਹੱਥ ਰੱਖਿਆ ਰੌਲਾ ਪਾਈ ਜਾਣਾ ਸੰਗਤ 'ਚ। ਇਸ ਕਰਕੇ ਸਾਧ ਸੰਗਤ ਐਸੇ ਮਹਾਂਪੁਰਖ ਧੰਨ ਹੈ, ਬਾਬਾ ਸੁੰਦਰ ਸਿੰਘ ਜੀ ਖਾਲਸਾ ਧੰਨ ਹੈ, ਉਹਨਾਂ ਦੇ ਮਾਤਾ ਪਿਤਾ ਦੇਖ ਲਓ, ਪਰ ਕਰਮਾਂ ਦੀ ਸੇਵਾ ਕਰਵਾਈ, ਸਾਰੀਆਂ ਇੱਟਾਂ ਲਵਾਈਆਂ ਚਾਰੇ ਪਾਸੇ, ਲੋਕਾਂ ਨੂੰ ਕਿਹਾ ਇੱਥੇ ਡੰਗਰ ਨਹੀਂ ਨਵਾਉਣੇ ਆ ਕੇ, ਪਹਿਲਾਂ ਛੱਪੜ ਜਿਹੇ ਸੀ ਨਾ, ਫਿਰ ਪਰਿਕਰਮਾ ਪੱਕੀ ਕਰਵਾਈ, ਫਿਰ ਦੇਖ ਲਓ ਆਪਦੇ ਕਾਲੀ ਲੋਈ ਰੱਖਦੇ ਹੁੰਦੇ ਸੀ, ਉੱਤੇ ਝਾੜੂ ਨਹੀਂ ਫੇਰਿਆ, ਪਰਿਕਰਮਾ 'ਚ ਆਪਦੀ ਲੋਈ ਨਾਲ ਸਾਫ਼ ਕਰਦੇ ਹੁੰਦੇ ਸੀ ਸਾਰੀ ਪਰਿਕਰਮਾ। ਜੈਤੋ ਦੇ ਮੋਰਚੇ ਤੋਂ ਬੜਾ ਉਹਨਾਂ ਨੇ ਯੋਗਦਾਨ ਪਾਇਆ, ਜਾਂ ਜੈਤੋ ਦੇ ਮੋਰਚੇ 'ਚ ਉਹਨਾਂ ਨੇ ਯੋਗਦਾਨ ਪਾਇਆ। ਉਦੋਂ ਅੰਗਰੇਜ਼ ਸਰਕਾਰ ਨੇ ਪੁੱਛਿਆ ਵੀ ਇਹ ਆ ਕੌਣ ਹੈ ਬਈ ਜਿਹੜਾ ਇੰਨਾ ਡਟ ਕੇ ਖੜ੍ਹਦੇ ਆ, ਕਹਿੰਦੇ ਜੀ ਇਹ ਟਕਸਾਲ ਹੈ, ਦਮਦਮੀ ਭਿੰਡਰਾਂ ਵਾਲੇ ਸੰਤ ਨੇ। ਉਹ ਫਿਰ ਬੜੇ ਔਖੇ ਹੋਏ, ਕਹਿੰਦੇ ਇਹ ਕਿੱਧਰੋਂ ਆਵੜੇ, ਇਹ ਵਿੱਚ ਲੱਤ ਉਡਾਉਂਦੇ ਸਾਡੇ ਕੰਮਾਂ 'ਚ। ਜੈਤੋ ਦੇ ਮੋਰਚੇ 'ਚ ਮਹਾਂਪੁਰਖਾਂ ਨੇ ਬਹੁਤ ਸੇਵਾ ਕੀਤੀ ਸੀ। ਉਹਨਾਂ ਦਿਨਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਪਿਤਾ ਜੀ ਬਾਬਾ ਜੋਗਿੰਦਰ ਸਿੰਘ ਜੀ ਵੀ ਜਾਇਆ ਕਰਦੇ ਸੀ ਮੋਰਚਿਆਂ ਦੇ ਵਿੱਚ, ਮਹਾਂਪੁਰਖਾਂ ਦੀ ਗੱਲ ਹੈ, ਉਹਨਾਂ ਨੇ ਬੜਿਆਂ ਦੇ ਦਰਸ਼ਨ ਕੀਤੇ ਸੀ। ਆਓ ਇਹ ਵਿਚਾਰਾਂ ਅੱਜ ਉਹਨਾਂ ਦੀ ਬਰਸੀ 'ਤੇ ਵਿਸ਼ੇਸ਼ ਆਪਾਂ ਨੂੰ ਕਰਨੀਆਂ ਚਾਹੀਦੀਆਂ ਸੀ। ਉਹਨਾਂ ਦੀ ਬਰਸੀਆਂ ਥਾਂ ਥਾਂ ਸੰਗਤ ਮਨਾ ਰਹੀ ਹੈ, ਇਹਦੇ ਨਾਲ ਨਾਲ ਬਸੰਤ ਪੰਚਮੀ ਵੀ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਗੁਰੂ ਦਾ ਪ੍ਰਚਾਰ ਸੁਣ ਰਹੇ। ਪੌੜੀ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਹੋ ਕੇ ਕਿਵੇਂ ਜਿਉਣਾ ਪਾ ਸਕਦੀ, ਮਰ ਜੂਗੀ ਉਹ ਤਾਂ। ਪਾਣੀ ਤੋਂ ਬਿਨਾਂ ਮੱਛੀ ਕਿਸੇ ਤਰ੍ਹਾਂ ਜਿਉਂਦੀ ਨਹੀਂ ਰਹਿ ਸਕਦੀ। ਬੂੰਦ ਵਿਹੂਣਾ ਚਾ ਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਜਿਵੇਂ ਸਵਾਂਤੀ ਬੂੰਦ ਤੋਂ ਬਿਨਾਂ ਬਬੀਹਾ ਕਿਸੇ ਤਰ੍ਹਾਂ ਤ੍ਰਿਪਤੀ 'ਚ ਨਹੀਂ ਆ ਸਕਦਾ। ਉਹ ਨਾਦ ਕੁਰੰਕ ਹੈ ਬੇਧਿਆ ਸਨਮੁਖ ਉੱਠ ਧਾਵੈ, ਜਿਵੇਂ ਘੰਡੇ ਹੇੜੇ ਦੇ ਨਾਦ ਹੁੰਦਾ ਸ਼ਬਦ ਦਾ ਬਿੰਨਿਆ ਹੋਇਆ, ਕੁਰੰਕ ਹੈ ਹਰਨ ਉੱਠ ਕੇ ਸ਼ਿਕਾਰੀ ਦੇ ਸਾਹਮਣੇ ਭੱਜਿਆ ਹੀ ਤੁਰਿਆ ਆਉਂਦਾ ਹੁੰਦਾ। ਸੋ ਇਸ ਤਰ੍ਹਾਂ ਇਹ ਉਸੇ ਸਲੋਕ ਦਾ ਹੀ ਪੌੜੀ ਦੇ ਵਿੱਚ ਅਰਥ ਕੀਤੇ ਹੋਏ ਨੇ, ਉਲਥਾ ਕੀਤਾ ਸੌਖੀ ਬੋਲੀ 'ਚ। ਭਵਰ ਲੋਭੀ ਕੁਸਮ ਬਾ ਸੁਕਾ ਮਿਲ ਆਪ ਬੰਧਾਵੈ, ਜਿਵੇਂ ਵਾਸ਼ਨਾ ਦਾ ਲੋਭੀ ਭਵਰਾ ਕੁਸਮ ਹੁੰਦਾ ਫੁੱਲ ਵਿੱਚ ਮਿਲ ਕੇ ਆਪਣੇ ਆਪ ਨੂੰ ਬੰਧਾ ਲੈਂਦਾ, ਬੰਧਾਉਂਦਾ, ਬੰਧਾਵੈ ਹੁੰਦਾ ਬੰਧਾ ਲੈਂਦਾ, ਬਿੰਨਿਆ ਜਾਂਦਾ। ਮਤਲਬ ਕਮਲ ਦੇ ਫੁੱਲ ਦੇ ਵਿੱਚ ਇੱਕ ਕੰਡਾ ਹੁੰਦਾ, ਜਦੋਂ ਜਾ ਕੇ ਭਵਰਾ ਖੁਸ਼ਬੂ ਲੈਂਦਾ ਉੱਥੇ ਬੈਠਾ ਬੈਠਾ, ਸ਼ਾਮ ਨੂੰ ਜਦੋਂ ਸੂਰਜ ਛਿਪਦਾ ਕਮਲ ਦੀਆਂ ਪੱਤੀਆਂ ਬੰਦ ਹੋ ਜਾਂਦੀਆਂ, ਖੁਸ਼ਬੂ ਦਾ ਮਾਰਿਆ ਹੋਇਆ ਵਿੱਚ ਹੀ ਰਹਿੰਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਪੱਤੀਆਂ ਬੰਦ ਹੋ ਗਈਆਂ, ਉਹ ਕੰਡਾ ਉਹਦੇ ਪੇਟ 'ਚ ਵੜ ਜਾਂਦਾ, ਮਰ ਜਾਂਦਾ। ਮਹਾਰਾਜ ਕਹਿੰਦੇ ਦੇਖੋ ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਅਤੇ ਸੰਤਾਂ ਦੀ ਪ੍ਰੀਤੀ ਵੀ ਪਾਈ ਆਈ ਹੈ। ਕਹਿੰਦੇ ਇਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ, ਇਵੇਂ ਸੰਤ ਜਿਨ੍ਹਾਂ ਦੀ ਪਰਮਾਤਮਾ ਨਾਲ ਪ੍ਰੀਤੀ ਹੈ, ਹਰੀ ਦੇ ਦਰਸ਼ਨ ਨੂੰ ਵੇਖ ਕੇ ਅਗਾਵੈ ਤੋਂ ਭਾਵ ਤ੍ਰਿਪਤ ਹੁੰਦੇ ਨੇ। ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ, ਹੇ ਪਰਮੇਸ਼ੁਰ ਮੈਂ ਆਪਦੇ ਚਰਨਾਂ ਕਮਲਾਂ ਨੂੰ ਚਿੱਤ ਵਿੱਚ ਚਿਤਵਦਾ ਹਾਂ ਜੀ, ਅਤੇ ਅੰਦਰ ਸਵਾਸ ਜਾਂਦਿਆਂ ਬਾਹਰ ਸਵਾਸ ਆਉਂਦਿਆਂ ਆਪ ਜੀ ਨੂੰ ਅਰਾਧਦਾ ਹਾਂ ਮਹਾਰਾਜ ਜੀ। ਨਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ੁਰ ਹੈ, ਹੇ ਅਚੁੱਤ ਹੇ ਅਗੇੜ ਹੇ ਨਾ ਡਿੱਗਣ ਵਾਲੇ ਵਾਹਿਗੁਰੂ, ਹੇ ਪਰਮਾਤਮਾ ਆਪ ਜੀ ਦਾ ਨਾਮ ਭੁੱਲਦਾ ਨਹੀਂ। ਮਹਾਰਾਜ ਕਥਨ ਕਰਦੇ ਨੇ ਹੇ ਪਰਮੇਸ਼ੁਰ ਆਪ ਹੀ ਸਾਰੀਆਂ ਆਸਾਂ ਦੇ ਪੂਰਨ ਕਰਨ ਵਾਲੇ ਹੋ ਜੀ। ਸੀਤੜਾ ਮਨ ਮੰਜਾਹੇ ਪਲਕ ਨਾ ਥੀਵੈ ਬਾਹਰਾ। ਸੋ ਇਸ ਪ੍ਰਕਾਰ ਜੋ ਪਾਵਨ ਬਚਨ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਆਪ ਦੇ ਸਿਮਰਨ ਮੰਜਾਹੇ ਹੁੰਦਾ ਵਿੱਚ, ਮਾਝ ਮਾਝੇ ਮੰਝਾਹੇ ਇੱਕੋ ਹੀ ਅੱਖਰ ਹੈ। ਇਹਦਾ ਭਾਵ ਹੁੰਦਾ ਵਿੱਚ। ਸਿਮਰਨ ਦੇ ਮੰਝਾਹੇ ਵਿੱਚ ਮੇਰਾ ਮਨ ਸੀਤੜਾ ਸੀਤੜਾ ਨਹੀਂ ਕਰਨਾ, ਸੀਤੜਾ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਜਿਵੇਂ ਪਾਠ ਆਉਂਦਾ, ਇਹ ਸੀਤੜਾ ਮਨ ਮੰਝਾਹੇ ਸਿਉਂਤਾ ਗਿਆ ਇੱਕ ਪਲ ਮਾਤਰ ਤੋਂ ਵੀ ਇਹ ਪਲਕ ਨਾ ਥੀਵੈ ਬਾਹਰਾ, ਇੱਕ ਪਲ ਮਾਤਰ ਵੀ ਆਪ ਜੀ ਤੋਂ ਬਾਹਰ ਨਹੀਂ ਥੀਵੈ ਤੋਂ ਭਾਵ ਹੁੰਦਾ। ਨਾਨਕ ਆਸੜੀ ਨਿਬਾਹੇ ਸਦਾ ਪੇ ਖੰਦੋ ਸੱਚ ਧਣੀ। ਸੋ ਇਹ ਕਈ ਪਾਠ ਕਰਦੇ ਕਰਦੇ ਪਾਠ ਗਲਤ ਕਰ ਜਾਂਦੇ, ਨਾਨਕ ਆਸੜੀ ਨਿਭਾਹੇ ਕਰ ਜਾਂਦੇ ਨੇ। ਇਹ ਬੱਬੇ ਨਾਲ ਹੈ ਧਿਆਨ ਰੱਖਣਾ, ਨਿਭਾਹੇ ਇਸ ਪ੍ਰਕਾਰ ਇਹਦਾ ਧਿਆਨ ਦੇਣਾ ਪਾਠ ਦਾ। ਨਾਨਕ ਆਸੜੀ ਨਿਭਾਹੇ ਸਦਾ ਪੇ ਖੰਦੋ ਸੱਚ ਧਣੀ। ਮਹਾਰਾਜ ਕਥਨ ਕਰਦੇ, ਹੇ ਸੱਚੇ ਧਣੀ ਮਾਲਕ ਵਾਹਿਗੁਰੂ, ਮੇਰੀ ਇਹ ਆਸਾ ਪੂਰੀ ਕਰੋ ਜੋ ਮੈਂ ਸਦਾ ਹੀ ਆਪ ਜੀ ਨੂੰ ਦੇਖਦਾ ਰਹਾਂ। ਪੌੜੀ ਆਸਾ ਬੰਤੀ ਆਸ ਗੁਸਾਈ ਪੂਰੀ ਹੈ, ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ। ਹੇ ਗੁਸਾਈ ਮਾਲਕ ਜੀ, ਗੋ ਧਰਤੀ ਦੇ ਸਾਈਂ ਮਾਲਕ ਜੀ, ਮੈਂ ਆਸਾ ਵਾਲੀ ਦੀ ਆਸਾ ਪੂਰਨ ਕਰੋ। ਹੇ ਗੋਬਿੰਦ ਗੋਪਾਲ, ਤੂੰ ਮੈਨੂੰ ਕਿਰਪਾ ਕਰਕੇ ਮਿਲਣਾ ਕਰ, ਜਿਸ ਕਰਕੇ ਮੈਂ ਕਦੇ ਝੂਰ ਨਾ ਕਰਾਂ। ਦੇਹੋ ਦਰਸ ਮਨ ਚਾਹੋ ਲਹਿ ਜਾ ਹੇ ਵਿਸੂਰੀ ਹੈ, ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ। ਮੇਰੇ ਮਨ ਵਿੱਚ ਉਤਸ਼ਾਹ ਹੈ ਕਿ ਆਪ ਦਰਸ਼ਨ ਦੇਣਾ ਕਰੋ, ਜਿਸ ਕਰਕੇ ਵਿਸੂਰੀ ਵਾਲੇ ਝੋਰੇ ਲੈ ਜਾਣ। ਸੋ ਸੰਤਾਂ ਦੀ ਚਰਨ ਧੂੜੀ ਕਰਕੇ ਤੇਰੇ ਚਰਨਾਂ ਦੀ ਧੂੜ ਨਾਲ ਸਰੀਰ ਪਵਿੱਤਰ ਹੋ ਜਾਂਦਾ ਮਹਾਰਾਜ ਜੀ। ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀ ਹੈ। ਸੋ ਪਾਰ ਬ੍ਰਹਮ ਹੁੰਦਾ ਹੈ ਪਰਾ ਰੂਪ ਬ੍ਰਹਮ ਵਿਆਪਕ ਵਾਹਿਗੁਰੂ, ਜੋ ਗੁਰ ਜੀ ਮੇਰੇ ਪੂਜਨੀਕ ਗੁਰ। ਦੇਵ ਹੁੰਦਾ ਪ੍ਰਕਾਸ਼ ਰੂਪ ਵਾਹਿਗੁਰੂ ਹੈ, ਸਦਾ ਹਜ਼ੂਰੀ ਹੈ, ਤੂੰ ਸਦਾ ਹਾਜ਼ਰ ਹਜ਼ੂਰ ਹੈ, ਆਪਣੀ ਹਜ਼ੂਰੀ ਵਿੱਚ ਮੈਨੂੰ ਸਦਾ ਰੱਖਣਾ ਕਰੋ। ਸਦਾ ਹਜ਼ੂਰੀ ਹੈ ਭਾਵ ਸਦਾ ਹੀ ਹਾਜ਼ਰ ਨਾਜ਼ਰ ਹੈ ਤੂੰ। ਅਸੀਂ ਵੀ ਗਲਤੀ ਕਰਦੇ ਹਾਂ, ਜਿਹੜੇ ਕਹਿੰਦੇ ਉਹ ਹੈ ਨਹੀਂ, ਉਹ ਕਿਹੜਾ ਦੇਖਦਾ। ਜਦੋਂ ਕੋਈ ਗਲਤ ਕੰਮ ਕਰਨਾ ਹੁੰਦਾ, ਠੱਗੀ ਠੋਰੀ ਮਾਰਨੀ ਹੁੰਦੀ ਹੈ, ਫਿਰ ਨਹੀਂ ਦੀਂਦਾ ਹੁੰਦਾ। ਅਤੇ ਜਦੋਂ ਹੋਰ ਦੂਜੇ ਨੂੰ ਸਿੱਖਿਆ ਦੇਣੀ ਹੁੰਦੀ ਹੈ, ਆ ਬਈ ਦੂਜੇ ਤੋਂ ਪੁੱਛੀ ਵੀ ਚੀਜ਼ ਪੂਰੀ ਪੂਰੀ ਲੈਣੀ ਹੈ, ਫਿਰ ਕਹਿਣਗੇ ਦੇਖੀ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੰਮ ਕਰੀ, ਇਹ ਰੱਬ ਦੇਖਦਾ, ਤੇਰੀ ਵਾਰੀ ਨਹੀਂ ਸੀ ਦੇਖਦਾ। ਦੂਜੇ ਨੂੰ ਕਹਿਣਗੇ ਵੀ ਤੂੰ ਦੇਖੀ ਰੱਬ ਦੇਖਦਾ, ਜੇ ਆਪ ਗਲਤ ਕੰਮ ਕਰਨਾ ਫਿਰ ਕਹਿਣਗੇ ਰੱਬ ਕਿਹੜਾ ਦੇਖਦਾ, ਦੂਜੇ ਵਾਰੀ ਨਹੀਂ ਦੇਖਦਾ ਰੱਬ, ਤੇਰੀ ਵਾਰੀ ਨੂੰ ਦੇਖਦਾ ਹੀ ਨਹੀਂ ਹੋਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵਾਹਿਗੁਰੂ ਦੇਖਦਾ ਹੈ ਸਦਾ,